ਜਿਮ ਵਿੱਚ ਮਸਲ ਬਣਾਈ ਫਿਰਦਾ ਅਤੇ ਡੌਲਿਆਂ 'ਤੇ ਸ਼ੇਰ ਪਵਾਈ ਫਿਰਦਾ ਜੀ। ਕਮਲਦੀਪ ਕਾਮਾ ਵਿਕਟੋਰੀਆ ਦੀ ਬਾਡੀਬਿਲਡਿੰਗ ਚੈਂਪੀਅਨਸ਼ਿਪ 'ਚ ਲਗਾਤਾਰ ਤੀਜੀ ਵਾਰ ਸਿਰ 'ਤੇ ਜੇਤੂ ਤਾਜ ਰੱਖ ਕੇ ਮੁੜਿਆ। ਟੈਲੀਫੋਨ ਲਾਈਨ 'ਤੇ ਹੁਣੇ ਹੁਣੇ ਅਸੀਂ ਤੁਹਾਡੇ ਵੱਲੋਂ ਉਹਨੂੰ ਮੁਬਾਰਕ ਦੇਣ ਲਈ ਰਾਬਤਾ ਕੀਤਾ। ਹਾਂਜੀ ਕਾਮੇ ਵੀਰ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ 'ਚ।
ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਮਿਹਰਬਾਨੀ ਲਾਈਨ 'ਤੇ ਲੈਣ ਲਈ।
ਜੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਪੰਜਾਬੀ ਭਾਈਚਾਰੇ 'ਚੋਂ ਇਹੋ ਜਿਹੀ ਮਾਣਮੱਤੀ ਪ੍ਰਾਪਤੀ ਨਾਲ ਨਵਾਜ਼ਦਾ ਸਾਰੇ ਭਾਈਚਾਰੇ ਨੂੰ। ਕਹਿੰਦੇ ਹੁੰਦੇ ਆ ਵੀ ਜਿਮ ਇਕੱਲਾ ਸਿਹਤ ਠੀਕ ਰੱਖਣ ਲਈ ਨਹੀਂ, ਵਰਜਿਸ਼ ਕਰਨ ਲਈ ਨਹੀਂ ਹੁੰਦਾ, ਇਹਦੇ ਨਾਲ ਨਾਂ ਵੀ ਬਣ ਸਕਦਾ, ਸਤਿਕਾਰ ਵੀ ਮਿਲਦਾ। ਜਿਮ ਦੀ ਜ਼ਿੰਮੇਵਾਰੀ ਸਿਰੇ ਚੜ੍ਹਾਈ ਆ ਤੁਸੀਂ, ਦੱਸੋ ਫਿਰ ਇਹ ਵਿਕਟੋਰੀਅਨ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦਾ ਇਸ ਵਾਰ ਦਾ ਤਜਰਬਾ ਕਿਵੇਂ ਰਿਹਾ?
ਬਹੁਤ ਵਧੀਆ ਰਿਹਾ ਭਾਅ ਜੀ, ਅਤੇ ਇਸ ਵਾਰ ਇਹ ਸੀਗਾ ਕਿ ਪੂਰਾ ਪਰਿਵਾਰ ਗਿਆ ਸੀਗਾ ਅਤੇ ਨਾਲ ਕਰੀਬੀ ਜਿਹੜੇ ਯਾਰ ਦੋਸਤ ਸਾਰੇ ਗਏ ਸੀਗੇ। ਇਸ ਵਾਰ ਥੋੜ੍ਹਾ ਜਿੱਤ ਦਾ ਮਜ਼ਾ ਹੋਰ ਜ਼ਿਆਦਾ ਆਇਆ ਅਤੇ ਹੈਟ੍ਰਿਕ ਵੱਜ ਗਈ ਭਾਅ ਜੀ, ਦੈਟਸ ਦਾ ਗੁੱਡ ਥਿੰਗ। ਅਤੇ ਦੁਬਾਰਾ ਫਿਰ ਹੁਣ ਆਸਟ੍ਰੇਲੀਆ ਨੂੰ ਰੀਪ੍ਰਜੈਂਟ ਕਰਨ ਦਾ ਮੌਕਾ ਮਿਲਿਆ ਅਤੇ ਟੀਮ ਦੇ ਵਿੱਚ ਸਿਲੈਕਸ਼ਨ ਹੋ ਗਈ ਭਾਅ ਜੀ। 6 ਨਵੰਬਰ ਨੂੰ ਆਇਰਲੈਂਡ ਜਾ ਰਹੀ ਹੈ ਟੀਮ ਆਸਟ੍ਰੇਲੀਆ ਦੀ, ਅਤੇ ਉੱਥੇ ਆਪਾਂ ਆਸਟ੍ਰੇਲੀਆ ਨੂੰ ਰੀਪ੍ਰਜੈਂਟ ਕਰਾਂਗੇ ਦੁਬਾਰਾ ਫਿਰ ਭਾਅ ਜੀ।
ਤੇ ਕਿੰਨੇ ਕੁ ਬਾਡੀ ਬਿਲਡਰ ਸੀਗੇ ਉੱਥੇ? ਅੱਧਿਆਂ ਕਦਾ ਤਾਂ ਵੈਸੇ ਬੀਪੀ ਉਦੋਂ ਹੀ ਘੱਟ ਜਾਂਦਾ ਹੋਣਾ ਜਦੋਂ ਅਗਲਾ ਦੇਖ ਲੈਣਾ ਵੀ ਕਾਮਾ ਫੇਰ ਆ ਗਿਆ ਐਤਕੀ।
ਹਾਂਜੀ ਭਾਅ ਜੀ, ਆਲਮੋਸਟ ਇੱਕ ਦੂਜੇ ਨੂੰ ਜਾਣਦੇ ਹੁੰਦੇ, ਵਿੱਚ ਫਿਰ ਨਵੇਂ ਆ ਜਾਂਦੇ, ਕਈ ਵੇਲੇ ਕੋਈ ਰੈਸਟ 'ਤੇ ਚਲ ਜਾਂਦਾ, ਪੁਰਾਣਾ ਆ ਜਾਂਦਾ ਆ, ਏਦਾਂ ਕਰ ਕਰਾ ਕੇ ਟੋਟਲ ਮੇਰੇ ਹਿਸਾਬ ਨਾਲ ਜਿਹੜਾ ਟੋਟਲ ਆਪਣਾ ਜਿਹੜਾ ਕੰਪੀਟੀਸ਼ਨ ਸੀਗਾ ਉਹਦੇ ਵਿੱਚ 90 ਕੁ ਦੇ ਗੇੜ 'ਚ ਸੀਗੇ ਭਾਅ ਜੀ ਅਥਲੀਟ।
ਅਤੇ ਇਹ ਮੈਲਬਨ 'ਚ ਹੋਇਆ?
ਹਾਂਜੀ ਭਾਅ ਜੀ, ਮੈਲਬਨ ਦੇ ਵਿੱਚ।
ਅਤੇ ਇਹਦੀਆਂ ਫੋਟੋਜ਼ ਵੀਡੀਓਜ਼ ਅਸੀਂ ਪੱਟ ਦੀਆਂ, ਬਾਹਾਂ ਦੀਆਂ, ਢਿੱਡ ਦੇ ਜਿਹੜੇ ਮਸਲ ਲਿਸ਼ ਲਿਸ਼ ਕਰਦੇ ਆ ਕਾਮੇ ਦੇ, ਉਹਦੀਆਂ ਫੋਟੋਜ਼ ਵੀਡੀਓਜ਼ ਫੇਸਬੁੱਕ 'ਤੇ ਵੀ ਜ਼ਰੂਰ ਸਾਂਝੀਆਂ ਕਰਾਂਗੇ। ਅਤੇ ਕਾਮੇ ਵੀਰ, ਕਿੰਨੀ ਕੁ ਮਿਹਨਤ ਕੀਤੀ ਆ ਜਿਹਦਾ ਰੰਗ ਉੱਗੜ ਕੇ ਸਾਹਮਣੇ ਆਇਆ?
ਭਾਅ ਜੀ ਦੇਖੋ, 2011 ਤੋਂ ਦੁਬਾਰਾ ਬੋਡੀ ਬਿਲਡਿੰਗ ਦਾ ਕਰੀਅਰ ਇੱਕ ਵਾਰੀ 5 ਸਾਲ ਦੀ ਬ੍ਰੇਕ ਤੋਂ ਬਾਅਦ ਸਟਾਰਟ ਕੀਤਾ ਸੀਗਾ ਭਾਅ ਜੀ, ਉਸ ਤੋਂ ਬਾਅਦ ਆਪਾਂ ਬੰਦ ਨਹੀਂ ਕੀਤਾ ਜਿੱਦਾਂ ਜੀ, ਅਤੇ ਮਿਹਨਤ ਕੰਟੀਨਿਊ ਚੱਲਦੀ ਰਹਿੰਦੀ ਆ। ਮਿਹਨਤ ਭਾਅ ਜੀ ਜਿਮ ਦੇ ਵਿੱਚ ਤਾਂ ਜਿਹੜੀ ਲੱਗਦੀ ਲੱਗਦੀ ਆ, ਸਾਡੀ ਮਿਹਨਤ ਜਿਹੜੀ ਲੱਗਦੀ ਭਾਅ ਜੀ ਖਾਣ 'ਤੇ ਆ, ਡਾਇਟ ਆ ਜਿਹੜੀ ਮੇਨ। ਹੁਣ ਕੋਈ ਪ੍ਰੋਗਰਾਮ ਵੀ ਹੁੰਦਾ, ਜਿੱਦਾਂ ਤੁਸੀਂ ਵੀ ਕਈ ਵੇਲੇ ਮਿਲਦੇ ਹਾਂ, ਅਸੀਂ ਆਪਣਾ ਥੈਲਾ ਨਾਲ ਰੱਖਿਆ ਹੁੰਦਾ ਜੀ, ਅਤੇ ਉਹ ਮੇਨ ਭਾਅ ਜੀ ਚੀਜ਼ ਉਹ ਆ ਜਿਹੜਾ ਮੂੰਹ 'ਤੇ ਤੁਸੀਂ ਕਰਕੇ ਕੰਟਰੋਲ ਅਤੇ ਆਪਣੀ ਡਾਇਟ ਜਿਹੜੀ ਕਰਨੀ ਆ। ਬਾਕੀ ਭਾਅ ਜੀ ਇੱਕ ਕੰਪੀਟੀਸ਼ਨ ਲਈ 16 ਹਫ਼ਤਿਆਂ ਦਾ ਟਾਈਮ ਹੁੰਦਾ, 16 ਹਫ਼ਤੇ ਬਹੁਤ ਸਟ੍ਰਿਕਟ ਸਾਨੂੰ ਤਿਆਰੀ ਕਰਨੀ ਪੈਂਦੀ ਉਹਦੀ ਭਾਅ ਜੀ।
ਅਤੇ ਕਿੰਨੀ ਕੁ ਦੇਰ ਪਹਿਲਾਂ ਫਿਰ ਆਪਣੇ ਜਿਹੜਾ ਖਾਸ ਖਾਣ ਪੀਣਾ, ਮੈਂ ਤੁਹਾਡਾ ਫੇਸਬੁੱਕ ਦਾ ਪੇਜ ਦੇਖਦਾ ਜੀ ਜਿਹਦੇ ਲਿਖਿਆ ਹੋਇਆ ਤੁਸੀਂ ਵੀ ਹੁਣ ਪਾਣੀ ਛੱਡਿਆ, ਉਹਦਾ ਕੀ ਮਤਲਬ ਆ?
ਤਾਂ ਜਿਹੜੇ ਬੋਡੀ ਬਿਲਡਿੰਗ ਦੇ ਵਿੱਚ ਜਿਹੜੇ ਲਾਸਟ ਜਿਹੜਾ ਵੀਕ ਹੁੰਦਾ ਨਾ ਜੀ, ਉਹਦੇ ਵਿੱਚ ਅਸੀਂ ਕਾਰਬਸ ਲੋਡਿੰਗ ਅਤੇ ਸੋਲਟ ਲੋਡਿੰਗ ਅਤੇ ਵਾਟਰ ਲੋਡਿੰਗ ਕਰਦੇ ਹਾਂ, ਪਾਣੀ ਦੀ ਲੋਡਿੰਗ ਹੁੰਦੀ ਆ ਉਹਦੀ ਪ੍ਰੋਪਰ। ਅਤੇ ਉਹਦੇ ਵਿੱਚ ਜਿੱਦਾਂ ਅਸੀਂ 3 ਲੀਟਰ ਤੋਂ ਸਟਾਰਟ ਕਰਕੇ 8 ਲੀਟਰ ਤੱਕ ਜਾਈਦਾ ਇੱਕ ਦਿਨ ਦਾ ਪਾਣੀ ਜਿਹੜਾ ਹੁੰਦਾ, ਅਤੇ 8 ਲੀਟਰ ਤੋਂ ਬਾਅਦ ਫਿਰ ਥੱਲੇ ਕੱਟ ਆਫ ਕਰਨਾ ਸ਼ੁਰੂ ਕਰ ਦੇਈਦਾ। ਜਿਹੜੇ ਲਾਸਟ ਜਿਹੜਾ ਇੱਕ ਦਿਨ ਪਹਿਲਾਂ ਸਾਨੂੰ ਦੁਪਹਿਰ ਜਾਂ ਸ਼ਾਮ ਤੱਕ ਪਾਣੀ ਬਿਲਕੁਲ ਬੰਦ ਕਰਨਾ ਪੈਂਦਾ ਜੀ, ਬਿਲਕੁਲ ਬੰਦ, ਮਤਲਬ ਪਾਣੀ ਪੀਣਾ ਨਹੀਂ ਕੰਪੀਟੀਸ਼ਨ ਤੱਕ। ਉਹਨਾਂ ਕੀ ਆ, ਬੋਡੀ ਥੋੜ੍ਹੀ ਡੀਹਾਈਡਰੇਟ ਹੋ ਜਾਂਦੀ ਆ, ਉਹ ਮਸਲ ਜ਼ਿਆਦਾ ਕਲੀਅਰ ਅਤੇ ਜਿੱਦਾਂ ਸੁਨੱਖੇ
ਕਰਦੇ।
ਹਾਂਜੀ ਹਾਂਜੀ ਹਾਂਜੀ, ਲੂਣ ਹੋ ਗਿਆ ਅਤੇ ਕਾਪਸ ਹੋ ਗਿਆ, ਇਹ ਸਾਰਾ ਇੱਦਾਂ ਹੀ ਅਸੀਂ ਲੋਡ ਕਰਦੇ ਹਾਂ ਭਾਅ ਜੀ।
ਅਤੇ ਕਾਮੇ ਵੀਰ, ਇਹਦੀ ਫਿਰ ਕੋਈ ਸਿਖਲਾਈ ਵੀ ਲਈ ਆ ਜਾਂ ਕਿਸੇ ਤੋਂ ਕੋਚ ਤੋਂ ਤੁਸੀਂ ਇਹ ਗੱਲਾਂ ਬਾਤਾਂ ਪੁੱਛਦੇ ਹੋ ਜਾਂ ਗੂਗਲ ਬਾਬੇ ਦੀ ਮਿਹਰਬਾਨੀ ਆ, ਉਹਦੇ ਬਾਰੇ ਜ਼ਰੂਰ ਥੋੜ੍ਹਾ ਜਿਹਾ ਖੋਲ ਕੇ ਦੱਸੋ।
ਨਹੀਂ ਭਾਅ ਜੀ, ਇੰਟਰਨੈਟ ਮੈਂ ਅੱਜ ਤੱਕ ਕਦੇ ਫੋਲੋ ਨਹੀਂ ਕੀਤਾ, ਕਿਉਂਕਿ ਇੰਟਰਨੈਟ 'ਤੇ ਭਾਅ ਜੀ ਕੋਈ ਡਿਫਰੈਂਟ ਦੱਸਦਾ, ਕੋਈ ਕੁਛ ਦੱਸਦਾ, ਉਹਨਾਂ ਫਿਰ ਥੋੜ੍ਹਾ ਬੰਦਾ ਆਪੇ ਹੀ ਕਨਫਿਊਜ਼ ਹੋ ਜਾਂਦਾ, ਪਤਾ ਨਹੀਂ ਲੱਗਦਾ ਵੀ ਕੀ ਹੈ ਕੀ ਨਹੀਂ। ਬਾਕੀ ਤਾਂ ਜਿੱਦਾਂ ਭਾਅ ਜੀ 16 ਸਾਲ ਦਾ ਆਪਣਾ ਐਕਸਪੀਰੀਅੰਸ ਹੈ। ਵੈਸੇ ਇੱਕ ਮੇਰੇ ਕਾਫ਼ੀ ਅਜੀਜ਼ ਦੋਸਤ ਇੱਥੇ ਇਯਦ ਮੌਲੀ ਆਸਟ੍ਰੇਲੀਅਨ ਹੈਗੇ ਆ, ਉਹਨਾਂ ਤੋਂ ਜਿੱਦਾਂ ਮੈਨੂੰ ਜਿੱਥੇ ਮੇਰਾ ਮੈਨੂੰ ਕਿਤੇ ਪ੍ਰੋਬਲਮ ਆਉਂਦੀ ਹੈ ਤਾਂ ਮੈਂ ਉਹਨਾਂ ਤੋਂ ਐਜ਼ ਏ ਕੋਚ ਉਹਨਾਂ ਤੋਂ ਟ੍ਰੇਨਿੰਗ ਲੈਂਦਾ। ਗ੍ਰੈਮ ਲੈਂਸੇ ਫੀਲਡ ਆ, ਸਿੱਖਣਾ ਭਾਅ ਜੀ ਕਦੇ ਵੀ ਖਤਮ ਨਹੀਂ ਹੁੰਦਾ, ਸਿੱਖਦੇ ਰਹਿਣਾ ਚਾਹੀਦਾ ਤਾਂ ਹੀ ਕਾਮਯਾਬ ਹੁੰਦਾ ਬੰਦਾ। ਜੇ ਸਿੱਖਣਾ ਬੰਦ ਕਰ ਦਈਏ ਫਿਰ ਤਾਂ ਆਪਾਂ ਫਿਰ ਉੱਥੇ ਦੇ ਉੱਥੇ ਰਹਿ ਗਏ। 4-5 ਬੰਦੇ ਹੈਗੇ ਸਾਡੇ ਫੈਡਰੇਸ਼ਨ ਦੇ ਹੈਗੇ ਆ, ਸਾਡੇ ਸੀਨੀਅਰ ਹੈਗੇ ਆ, ਆਸਟ੍ਰੇਲੀਅਨ ਹੈਗੇ ਆ, ਅਤੇ ਮੈਂ ਉਹਨਾਂ ਤੋਂ ਫਿਰ ਪੁੱਛਦਾ ਰਹਿੰਦਾ, ਜਿੱਦਾਂ ਉਹਨਾਂ ਤੋਂ ਟ੍ਰੇਨਿੰਗ ਮੈਂ ਆਪਣੀ ਕਰਦਾ ਰਹਿੰਦਾ ਨਾਲ ਦੀ ਨਾਲ।
ਅਤੇ ਇੱਕ ਕੰਮ ਵੀ, ਅਕਸਰ ਆਪਾਂ ਸਵਾਲ ਦੇਖਦੇ ਹਾਂ, ਲੋਕ ਕਹਿੰਦੇ ਆ ਜੀ ਉਹ ਫਲਾਨੇ ਨੇ ਸਟੀਰੋਇਡਾਂ ਨਾਲ ਬਣਾਏ ਹੋਏ ਆ ਜੀ, ਇਹ ਤਾਂ ਪਾਊਡਰ ਖਾ ਖਾ ਐਂ ਕੀਤਾ, ਇਹਨਾਂ ਨੇ ਤਾਂ ਕਿਡਨੀਆਂ ਗਾੜ ਲਈਆਂ ਪਾਊਡਰ ਖਾ ਖਾ ਪ੍ਰੋਟੀਨ ਵਾਲੀਆਂ।
ਹਾਂਜੀ,
ਸੋ ਉਹਦੇ ਬਾਰੇ ਜ਼ਰੂਰ ਥੋੜ੍ਹਾ ਜਿਹਾ ਖੋਲ ਕੇ ਦੱਸੋ। ਮੈਂ ਅਕਸਰ ਫੇਸਬੁੱਕ 'ਤੇ ਤੁਹਾਡੀਆਂ ਪੋਸਟ ਦੇਖਦਾ ਰਹਿਣਾ, ਕਿਉਂਕਿ ਉਹਦੇ 'ਚ ਵੀ ਕਹਿੰਦੇ ਆ ਵੀ ਜਿਹੜੇ ਪਾਊਡਰਸ ਨੇ ਮਾੜੀ ਕੁਆਲਿਟੀ ਦੇ ਹੋਣ ਤਾਂ ਉਹਦਾ ਉਲਟਾ ਸਰੀਰ ਨੂੰ ਨੁਕਸਾਨ ਹੋ ਸਕਦਾ ਜੇ ਉਨੀ ਵਰਜਿਸ਼ ਨਾ ਕੀਤੀ ਜਾਵੇ।
ਇਸ ਗੱਲ ਨੂੰ ਆਪਾਂ ਬਿਲਕੁਲ ਸਹੀ ਵੀ ਲੈ ਸਕਦੇ ਹਾਂ ਭਾਜੀ, ਬਿਲਕੁਲ ਗਲਤ ਵੀ ਲੈ ਸਕਦੇ ਹਾਂ, 2 ਤਰੀਕੇ ਆ। ਜਿੱਦਾਂ ਹੁਣ ਭਾਜੀ ਆਸਟ੍ਰੇਲੀਆ ਦੇ ਵਿੱਚ ਜਿਹੜੇ ਵੀ ਜਿਹੜੀ ਵੀ ਚੀਜ਼ ਜਿਹੜਾ ਵੀ ਪ੍ਰੋਡਕਟ ਮਾਰਕੀਟ ਦੇ ਵਿੱਚ ਆਉਂਦਾ ਆ ਉਹ ਬਿਲਕੁਲ ਓਰਿਜਿਨਲ ਹੈ, ਉਹਦੇ ਤੇ ਆਪਾਂ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਕਿ ਇਹ ਵਿਚਾਰ ਰਲਿਆ ਹੋਇਆ ਆ ਮਿਲਿਆ ਹੋਇਆ। ਪਰ ਦੂਜੇ ਪਾਸੇ ਭਾਜੀ ਜਿਹੜੀ ਗੱਲ ਆਪਾਂ ਇੰਡੀਆ ਦੀ ਕਰੀਏ, ਇੰਡੀਆ ਦੇ ਵਿੱਚ ਭਾਜੀ ਜਿੰਨੇ ਵੀ ਪ੍ਰੋਡਕਟ ਆਉਂਦੇ ਆ, ਤੁਸੀਂ ਆਪ ਵੀ ਸੁਣਿਆ ਹੋਣਾ, ਤੁਸੀਂ ਤਾਂ ਮੀਡੀਆ ਨਾਲ ਬੜਾ ਵਧੀਆ ਤਾਲੁਕਾਤ ਰੱਖਦੇ ਆ ਕਿ ਕਿੰਨੀਆਂ ਫੈਕਟਰੀਆਂ ਫੜ ਹੋਈਆਂ ਜੀ, ਉਹ ਇਹ ਗਲਤ ਪ੍ਰੋਡਕਟ ਬਣਾਉਂਦੇ ਸੀ, ਉਹ ਮਿਲਾਵਟ ਕਰਦੇ ਸੀ। ਉਹ ਪਤਾ ਕੀ ਕਰਦੇ ਭਾਜੀ, ਪ੍ਰੋਟੀਨ ਆਪ ਤਿਆਰ ਕਰਕੇ ਉਹਦੇ ਵਿੱਚ ਇੱਦਾਂ ਦੀ ਜਿਹੜੀਆਂ ਗਲਤ ਚੀਜ਼ਾਂ ਨਾ ਜੀ, ਉਹ ਪਾ ਦਿੰਦੇ ਆ, ਉਹ ਫਿਰ ਸਿਹਤ ਨੂੰ ਨੁਕਸਾਨ ਦਿੰਦੀਆਂ। ਹੁਣ ਜਿਹੜਾ ਸਮਾਨ ਹੀ ਗਲਤ ਬਣਿਆ, ਜਿਹੜਾ ਸਮਾਨ ਹੀ ਉਹ ਪੈਕਿੰਗ ਹੀ ਨਹੀਂ ਠੀਕ ਹੈਗੀ ਭਾਜੀ, ਉਹਨੇ ਤਾਂ ਫਿਰ ਨੁਕਸਾਨ ਕਰਨਾ ਹੀ ਕਰਨਾ ਹੈ। ਹੁਣ ਜਿਹੜੀ ਇੱਕ ਓਰਿਜਿਨਲ ਚੀਜ਼ ਖਾਵਾਂਗੇ ਆਪਾਂ, ਉਹਨਾਂ ਕਦੇ ਵੀ ਕੋਈ ਨੁਕਸਾਨ ਨਹੀਂ ਹੁੰਦਾ। ਬਾਕੀ ਪਾਊਡਰ ਦਾ, ਪ੍ਰੋਟੀਨ ਦਾ ਭਾਜੀ ਕਦੇ ਕੋਈ ਨੁਕਸਾਨ ਨਹੀਂ ਹੈ, ਇਹਦਾ ਫਾਇਦਾ ਹੀ ਹੈ। ਕਿਉਂਕਿ ਜਦ ਤੱਕ ਅਸੀਂ ਕੋਈ ਅਸੀਂ ਐਕਸਟਰਾ ਵਰਕਆਊਟ ਕਰਦੇ ਹਾਂ, ਅਸੀਂ ਆਮ ਲੋਕਾਂ ਤੋਂ ਡਿਫਰੈਂਟ ਕਰਦੇ ਹਾਂ, ਸਾਨੂੰ ਫਿਰ ਇਹ ਪ੍ਰੋਟੀਨ ਜਿਹੜੇ ਸਾਡੇ ਰਿਕਵਰੀ ਲਈ PCAA ਵਗੈਰਾ, ਮਤਲਬ ਅਮੀਨੋ ਐਸਿਡਸ ਵਗੈਰਾ ਲੈਣੇ ਹੀ ਪੈਂਦੇ ਭਾਜੀ। ਬਾਕੀ ਨੁਕਸਾਨ ਕੋਈ ਨਹੀਂ, ਐਕਸੈਸ ਤਾਂ ਭਾਜੀ ਹਰੇਕ ਚੀਜ਼ ਦੀ ਮਾੜੀ ਹੈ, ਜੇ ਵੱਧ ਲਵਾਂਗੇ ਫਿਰ ਤਾਂ ਨੁਕਸਾਨ ਕਰੂਗੇ।
ਤੇ ਹੁਣੇ ਹੁਣੇ ਤੁਸੀਂ ਦੱਸਿਆ ਜਿਵੇਂ ਪਹਿਲਾਂ ਵੀ ਵਿਕਟੋਰੀਆ ਤੋਂ ਬਾਅਦ ਹੁਣ ਤੁਸੀਂ ਕਿਸੇ ਕੌਮੀ ਚੈਂਪੀਅਨਸ਼ਿਪ 'ਚ ਵੀ ਜਾਓਗੇ ਜਾਂ ਇਹ ਫਿਰ ਸਿੱਧਾ ਅੰਤਰਰਾਸ਼ਟਰੀ ਪੱਧਰ 'ਤੇ ਜਾਂਦੇ ਹੋ, ਬਾਕੀ ਸਟੇਟਾਂ ਵਾਲੇ ਵੀ ਉੱਥੇ ਆਉਣਗੇ?
ਭਾਜੀ ਇਸ ਵਾਰ ਰੱਬ ਦੀ ਮੇਰੇ ਨਾਲ ਕੁਆਲਿਟੀ ਇੰਨੀ ਕੁ ਵਧੀਆ ਸੀ ਸਟੇਜ ਦੇ ਉੱਤੇ, ਆਪਣੀ ਬੋਡੀ ਦੀ ਇੰਨੀ ਕੁ ਵਧੀਆ ਤਿਆਰੀ ਸੀ ਕਿ ਉਹ ਪ੍ਰੈਜੀਡੈਂਟ ਸਾਹਿਬ ਨੇ ਸਿੱਧਾ ਸਟੇਜ 'ਤੇ ਹੀ ਅਨਾਊਂਸ ਕਰਤਾ ਸੀਗਾ ਕਿ ਜੇ ਤੂੰ ਆਸਟ੍ਰੇਲੀਆ ਕਰਨਾ ਕਰ ਸਕਦਾ ਆ, ਜੇ ਤੂੰ ਨਹੀਂ ਕਰਨਾ ਚਾਹੁੰਦਾ ਤੂੰ ਸਟ੍ਰੇਟ ਵੇ ਉੱਥੇ ਜਾ ਸਕਦਾ ਕਿਉਂਕਿ ਤੂੰ ਆਲਰੇਡੀ ਰੈਡੀ ਆ।
ਜੀ ਬਹੁਤ ਮਾਣ ਵਾਲੀ ਗੱਲ।
ਹਾਂਜੀ, ਤੇ ਇਸ ਕਰਕੇ ਮੈਂ ਭਾਜੀ ਇੱਕ ਦੋ ਦਿਨਾਂ ਦੇ ਵਿੱਚ ਡਿਸਾਈਡ ਕਰਕੇ, ਕਿਉਂਕਿ ਉਹ ਪਰਥ ਹੋ ਰਿਹਾ, ਬਾਕੀ ਮੈਂ ਦੇਖ ਕੇ ਵੀ ਆਪਣਾ ਕਿੱਦਾਂ ਕਿ ਮੈਂ ਤਾਂ ਚਾਹੁੰਦਾ ਕਿ ਮੈਂ ਆਸਟ੍ਰੇਲੀਆ ਵੀ ਕਰਾਂ ਦੁਬਾਰਾ, ਤੇ ਬਾਕੀ ਫਿਰ ਉਹਦੇ ਹਿਸਾਬ ਨਾਲ ਭਾਜੀ ਫਿਰ ਡਿਸੀਜਨ ਲੈਂਦੇ ਹਾਂ।
ਜਦੋਂ ਜਿੱਤ ਦੇ ਰਾਹ ਪੈ ਜੇ ਬੰਦਾ ਫਿਰ ਸਵਾਦ ਵੀ ਆਉਣ ਲੱਗ ਜਾਂਦਾ।
ਬਿਲਕੁਲ ਭਾਜੀ ਬਿਲਕੁਲ, ਫਿਰ ਬੰਦਾ ਦੇਖਦਾ ਨਹੀਂ ਗਾ ਕਿੱਥੇ ਆ ਕਿੱਥੇ ਨਹੀਂ।
SBS Radio.
ਤੇ ਕਾਮੇ ਵੀਰ, ਥੋੜਾ ਜਿਹਾ ਸਾਨੂੰ ਇਹ ਵੀ ਦੱਸੋ ਆਪਣੇ ਪੰਜਾਬੀ ਪਿਛੋਕੜ ਬਾਰੇ, ਪੰਜਾਬ 'ਚ ਤੁਹਾਡਾ ਸੰਬੰਧ ਕਿੱਥੇ ਆ, ਕਿਹੋ ਜਿਹੇ ਮਸਲੇ ਮੁਸ਼ਕਲਾਂ ਤੁਹਾਨੂੰ ਦਰਪੇਸ਼ ਆਈਆਂ ਜ਼ਿੰਦਗੀ ਦੇ ਇਸ ਖੂਬਸੂਰਤ ਪੜਾਅ ਤੱਕ ਪਹੁੰਚਦਿਆਂ?
ਬਿਲਕੁਲ ਭਾਜੀ, ਹਰੇਕ ਬੰਦੇ ਦਾ ਪਿਛੋਕੜ ਹੁੰਦਾ ਜੀ। ਮੇਰਾ ਜਿਹੜਾ ਜਨਮ ਕੰਮ ਆ ਪਿੰਡ ਹੀ ਆ ਮੇਰਾ ਜੀ, ਪਿੰਡ ਨਵਾਂ ਸ਼ਹਿਰ, ਜ਼ਿਲ੍ਹਾ ਨਵਾਂ ਸ਼ਹਿਰ ਦੇ ਹੈਗਾ, ਉਹ ਮੇਨ ਰੋਡ 'ਤੇ ਹੀ ਆ, ਸ਼ਹੀਦ ਭਗਤ ਸਿੰਘ ਦੇ ਪਿੰਡ ਦੇ ਬਿਲਕੁਲ ਨਾਲ ਦਾ ਪਿੰਡ ਆ ਜੀ। ਉੱਥੇ ਸੀਗਾ ਜੀ ਬੋਡੀ ਬਿਲਡਿੰਗ, ਮੇਰੇ ਕਰਨ ਦਾ ਮਕਸਦ ਮੇਨ ਇਹ ਸੀਗਾ ਜੀ, 10+2 'ਚ ਮੇਰਾ ਜਿਹੜਾ ਵਜ਼ਨ ਸੀ ਬਹੁਤ ਘੱਟ ਸੀ। ਇੱਕ ਜਿਹੜਾ ਬਿਮਾਰ ਬੰਦੇ ਦਾ ਵਜ਼ਨ ਹੁੰਦਾ ਜੀ, ਜਿੱਦਾਂ 39 ਕਿਲੋ ਸੀ ਇੰਨੀ ਹਾਈਟ ਦੇ ਵਿੱਚ, ਤੇ ਉਹ ਵਜ਼ਨ ਨੂੰ ਮੈਂ ਵਧਾਉਣ ਲਈ ਜਿੰਮ ਜੁਆਇਨ ਕੀਤਾ ਸੀਗਾ 1999 ਦੇ ਵਿੱਚ। ਤੇ ਬਸ ਉਹ ਜਿੰਮ ਇੱਦਾਂ ਦਾ ਜੁਆਇਨ ਕੀਤਾ ਕਿ ਬਾਅਦ ਚੋਂ ਫਿਰ ਬੋਡੀ ਬਿਲਡਿੰਗ ਦੇ ਰਾਹ ਪੈ ਗਏ ਜੀ। ਤੇ ਫਿਰ ਆਸਟ੍ਰੇਲੀਆ ਆ ਗਏ 2007 ਦੇ ਵਿੱਚ ਫੈਮਿਲੀ ਦੇ ਨਾਲ, ਫਿਰ ਇੱਥੇ 5 ਸਾਲ ਛੱਡੀ ਰੱਖੀ ਜੀ ਗੇਮ, 5 ਸਾਲ ਨਹੀਂ ਕੀਤੀ। ਹੁਣ 5 ਸਾਲ ਦੇ ਬਾਅਦ 2011 'ਚ ਸਟਾਰਟ ਕਰੀ ਸੀ, ਤੇ ਹੁਣ ਆਪਣਾ ਚੱਲਦਾ ਪਿਆ ਜੀ ਰੈਗੂਲਰ।
ਚਲੋ ਬਹੁਤ ਬਹੁਤ ਮੁਬਾਰਕਬਾਦ, ਮੇਰਾ ਖਿਆਲ ਤੁਸੀਂ ਇੱਕ ਜਿੰਮ ਵੀ ਚਲਾਉਂਦੇ ਹੋ।
ਹਾਂਜੀ ਭਾਜੀ, ਕੰਮ ਆ 24/7 ਜਿੰਮ ਹੋਪਰ ਕ੍ਰੋਸਿੰਗ ਦੇ ਵਿੱਚ ਚਲਾਉਂਦੇ ਹਾਂ ਜੀ।
ਤੇ ਮੇਰਾ ਖਿਆਲ ਤੁਹਾਡੇ ਮਿਸਿਸ ਵੀ ਉਸ ਸਿਲਸਿਲੇ ਤੁਹਾਨੂੰ ਕਾਫੀ ਸਪੋਰਟ ਕਰਦੇ ਆ, ਪਰਿਵਾਰ 'ਚੋਂ ਫਿਰ ਕਿਸ ਕਿਸਮ ਦਾ ਹੁੰਗਾਰਾ ਹੁਲਾਰਾ ਮਿਲਦਾ?
ਹਾਂਜੀ ਭਾਜੀ, ਦੇਖੋ ਜਦੋਂ ਸਟਾਰਟ ਕਰਿਆ ਸੀਗਾ ਕਰੀਅਰ, ਇੱਕ ਸਪਲੀਮੈਂਟ ਸਟੋਰ ਤੋਂ ਕਰਿਆ ਸੀ, ਉਦੋਂ ਤਾਂ ਇਕੱਲਾ ਹੀ ਸੀਗਾ। ਫਿਰ ਜਿੱਦਾਂ ਕਹਿੰਦੇ 2 ਤੋਂ 2 11 ਹੁੰਦੇ ਆ, ਫਿਰ ਉਹ ਪ੍ਰਾਇਮਰੀ ਟੀਚਰ ਸੀਗੀ ਮੇਰੇ ਮਿਸਿਸ, ਤੇ ਉਹਨੇ ਫਿਰ ਮੇਰੇ ਕਰਕੇ ਰਿਜ਼ਾਈਨ ਦੇ ਦਿੱਤਾ, ਤੇ ਉਹ ਫਿਰ ਮੇਰੇ ਨਾਲ, ਹੁਣ ਤਾਂ ਵੈਸੇ ਉਹ ਪਰਸਨਲ ਟ੍ਰੇਨਿੰਗ ਦਾ ਵੀ ਕਰ ਲਿਆ, ਸਾਰਾ ਕੁਛ ਕਰ ਲਿਆ, ਹੁਣ ਤਾਂ ਟੋਟਲੀ ਇੱਧਰ ਨੂੰ ਹੀ ਉਹ ਹੋ ਗਏ। ਮਤਲਬ ਉਹਨੇ ਮੇਰੇ ਕਰਕੇ ਆਪਣਾ ਪ੍ਰੋਫੈਸ਼ਨ ਚੇਂਜ ਕਰ ਲਿਆ ਜੀ, ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਆ?
ਨਹੀਂ ਕੋਈ ਸ਼ੱਕ ਨਹੀਂ, ਵੱਡੀ ਕੁਰਬਾਨੀ ਆ,
ਬਹੁਤ ਵੱਡੀ ਜੀ।
ਤੇ ਮੈਂ ਜਾਂਦੀ ਵਾਰ ਦਾ ਸਵਾਲ ਤੁਹਾਨੂੰ ਇਹੀ ਪੁੱਛਣਾ, ਕਈ ਵਾਰ ਜ਼ਿਹਨ 'ਚ ਆ ਜਾਂਦਾ ਵੀ ਇਹ ਜਿਮ 'ਚ ਸ਼ੀਸ਼ੇ ਇੰਨੇ ਕਿਉਂ ਲੱਗੇ ਹੁੰਦੇ ਆ?
ਉਹ ਭਾਜੀ ਇੱਕ ਹੱਲਾਸ਼ੇਰੀ ਕਹਿ ਲਓ, ਮੋਟੀਵੇਸ਼ਨ ਕਹਿ ਲਓ। ਸ਼ੀਸ਼ਾ ਜਦੋਂ ਬੰਦਾ ਦੇਖਦਾ, ਜਦੋਂ ਆਪਣਾ ਸਰੀਰ ਗੇਨ ਹੁੰਦਾ ਜਾਂ ਡੋਲੇ ਪੰਪ ਹੁੰਦੇ ਆ ਜਾਂ ਕੁਛ ਹੁੰਦੇ ਜੀ, ਉਹ ਫਿਰ ਬੰਦਾ ਆਦੀ ਹੋ ਜਾਂਦਾ, ਉਹ ਫਿਰ ਰੋਜ਼ ਰੋਜ਼ ਆ ਕੇ ਦੇਖਦਾ।
ਸ਼ੀਸ਼ਾ ਵੈਸੇ ਸੱਚ ਤੇ ਝੂਠ ਦੋਨੋਂ ਹੀ ਦੱਸਦਾ। ਅੱਗੇ ਕਹਿੰਦੇ ਹੁੰਦੇ ਸੀ ਨਾ, ਕਹਿੰਦੇ ਸ਼ੀਸ਼ਾ ਕਹਿੰਦਾ ਸ਼ਕਲ ਦੇਖ ਤੇ ਦਿਲ ਕਹਿੰਦਾ ਬਾਈ ਤੇਰੇ ਵਰਗਾ ਕੌਣ ਆ।
ਹਾਂਜੀ, ਪਰ ਉਹੀ ਉਹ ਫਿਰ ਜਦੋਂ ਵੀ ਕੋਈ ਦੇਖੋ ਟਰਾਈ ਕਰਦਾ, ਜਦੋਂ ਡੰਬਲ ਤਾਂ ਸੈੱਟ ਲਾਣਾ ਹੁੰਦਾ, ਫਿਰ ਸ਼ੀਸ਼ੇ ਦੇ ਮੂਹਰੇ ਜਾ ਕੇ ਲਾਉਂਦੇ ਆ। ਉਹ ਕੁਦਰਤੀ, ਅਸੀਂ ਵੀ ਹੁਣ ਇੱਦਾਂ ਹੀ ਆ ਭਾਜੀ, ਕੋਈ ਵੀ ਆ ਉਹ ਮਤਲਬ
ਆਪਣਾ ਆਪ ਚੰਗਾ ਲੱਗਦਾ, ਮਿਹਨਤ ਕੀਤੀ ਸਾਨੂੰ ਸਾਹਮਣੇ ਦਿਖਦੀ ਆ, ਰਿਜ਼ਲਟ ਨਾਲ ਹੀ ਆ ਜਾਂਦਾ। ਤੁਹਾਡੇ ਵਾਂਗੂ ਨਹੀਂ ਵੀ ਕਿਤੇ ਇੰਟਰਨੈਸ਼ਨਲ ਜਾਂ ਨੈਸ਼ਨਲ ਕੰਪੀਟੀਸ਼ਨ ਜਾ ਕੇ ਰਿਜ਼ਲਟ ਦੇਖਣ ਦੀ ਲੋੜ ਪੈਂਦੀ ਆ, ਉਹ ਪਹਿਲਾਂ ਹੀ ਸ਼ੀਸ਼ਾ ਦੱਸ ਦਿੰਦਾ ਵੀ ਹਾਂ ਮਿਹਨਤ ਦਾ ਮੁੱਲ ਥੋੜਾ ਥੋੜਾ ਹੁਣ ਮੁੜਨ ਲੱਗ ਗਿਆ।
ਬਿਲਕੁਲ ਭਾਜੀ, ਬਿਲਕੁਲ ਜੀ
ਜੀ। ਕਾਮੇ ਵੀਰ, ਬਹੁਤ ਬਹੁਤ ਮਿਹਰਬਾਨੀ, ਤੇ ਇੱਕ ਵਾਰ ਫਿਰ ਤੋਂ ਸਾਰੇ ਸੁਣਨ ਵਾਲਿਆਂ ਵੱਲੋਂ ਤੁਹਾਨੂੰ ਮੁਬਾਰਕਬਾਦ, ਆਸਟ੍ਰੇਲੀਆ ਵਾਸਤੇ ਪੰਜਾਬੀਆਂ ਵੱਲੋਂ।
ਬਹੁਤ ਬਹੁਤ ਧੰਨਵਾਦ ਜੀ SBS ਰੇਡੀਓ ਦਾ ਭਾਜੀ, ਤੁਹਾਡਾ ਖਾਸ ਕਰਕੇ ਬਹੁਤ ਬਹੁਤ ਧੰਨਵਾਦ ਜੀ ਰੇਡੀਓ ਤੇ ਰਹਿਣ ਲਈ।
ਚੰਗਾ ਜੀ, ਸਤਿ ਸ਼੍ਰੀ ਅਕਾਲ।
ਥੈਂਕ ਯੂ ਭਾਜੀ, ਥੈਂਕ ਯੂ।